परम सत्कार योग साथ संगत जियो। वाहेगुरु जी का खालसा, वाहेगुरु जी की फतेह। श्री गुरु गोबिंद सिंह साहब जी महाराज ने हिंदुस्तान के सूबे बिहार की राजधानी पटने में अवतार धारिया। वो 6 साल की उम्र सी, 21 माघ 1729 बिक्रमी उन्होंने आनंदपुर साहब च प्रवेश किया। जिंदगी दे 32 साल उन्होंने आनंदपुर साहब च गुजारे। इत्थे ही महाराज दियां शादियां होईयां, इत्थे ही साहबजादियां ने जन्म लै, इत्थे ही खालसा साजिया गया। इत्थे एक नहीं, दो नहीं, 5 लड़ाइयां लड़ियां गईयां। गुरु महाराज अमन दे हामी सन, पर जदों बाहरों दुश्मन हमला करे उसका टाकरा बहादुरी नाल करिया करदे सन। आनंदपुर साहब दे विच 5 लड़ाइयां लड़ियां गईयां। आखरी और सब तो वड्डी लड़ाई 1761 बिक्रमी च लड़ी गई। हिंदुस्तान दे बादशाह औरंगजेब दे हुक्म नाल सूबा सरहंद, सूबा लाहौर, सूबा मुल्तान, सूबा पेशावर, लखां दुश्मन चढ़ के आ गए। 22 धार दे राजियां नूं नार लाया गया। आनंदपुर साहब नूं लखां बैरियां ने घेरा पा लिया। गुरु महाराज ने ऐलान कर दिता, आनंदपुर साहब दे लोग अपने अपने परिवारां नूं बाहर भेज देन, लड़ाई लम्मी हो जाण दी संभावना है। 1 महीना 2 महीने 4 महीने 6 महीने 7 महीने लंघ गए। किले विचों राशन पानी खत्म हो गया। भुख दे हथों सिंह तंग आ गए। दरख्तां दे पत्ते पी पी के खादे, घा पी पी के खादा। जिवें 7 महीने अत दियां मुसीबतां कटियां, उस वेले दे हालात। पंथ दा श्रोमणी ढाडी जथा इंटरनेशनल गोल्ड मेडलिस्ट ज्ञानी दया सिंह दिलबर नवां शहर वाले, ज्ञानी कुलजीत सिंह MBBS नवां शहर, भाई मैल सिंह माही मुंडिया खुरद, भाई बलबीर सिंह निहालूवाल, भाई कुलविंदर सिंह जांगपुर आयो बयान कर रहे ने।
आखरी होई ਸਾਗ ਸਭ ਲੈ ਗਈ। ਇੱਕ ਪਾਸੇ ਕਮਜ਼ੋਰ ਤੇ ਬੁਝ ਦਿਲ, ਇੱਕ ਪਾਸੇ ਕਮਜ਼ੋਰ ਤੇ ਬੁਝ ਦਿਲ, ਬਣ ਗਏ ਕਹਿਰ ਕਮੀਨੇ। ਦੂਜੇ ਪਾਸੇ ਸਿਦਕੀ ਸੂਰੇ ਲੜਦੇ ਡਾਕੇ ਸੀਨੇ, ਉਹ ਦੂਜੇ ਪਾਸੇ ਸਿਦਕੀ ਸੂਰੇ ਲੜਦੇ ਡਾਕੇ।
ਦੁਸ਼ਮਣਾਂ ਨੂੰ ਬਾਹਰੋਂ ਮਦਦ ਆ ਰਹੀ ਸੀ ਪਰ ਸਿੱਖਾਂ ਨੂੰ ਕਿਸੇ ਪਾਸਿਓਂ ਮਦਦ ਨਾ ਆ ਸਕੀ। ਆਖਰਕਾਰ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਸਿੰਘਾਂ ਦੇ ਦੋ ਧੜੇ ਬਣ ਗਏ। ਇੱਕ ਧੜਾ ਕਹਿਣ ਲੱਗਾ, ਹੁਣ ਕਿਲ੍ਹਾ ਛੱਡ ਦੇਣਾ ਚਾਹੀਦਾ, ਭੁੱਖਿਆਂ ਤੋਂ ਨਹੀਂ ਲੜਿਆ ਜਾਂਦਾ। ਦੂਜੇ ਕਹਿਣ ਲੱਗੇ, ਨਹੀਂ ਨਹੀਂ, ਜਿਵੇਂ ਗੁਰੂ ਸਾਹਿਬ ਕਹਿਣਗੇ ਉਹਨਾਂ ਦੇ ਨਾਲ ਸ਼ਹੀਦੀਆਂ ਪਾਵਾਂਗੇ। ਆਖਰਕਾਰ ਕਮਜ਼ੋਰ ਧੜਾ ਮਹਾਰਾਜ ਦੇ ਸਾਹਮਣੇ ਆ ਕੇ ਪੇਸ਼ ਹੋ ਗਿਆ, ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ, ਭੁੱਖ ਦੇ ਹੱਥੋਂ ਤੰਗ ਆ ਗਏ ਹਾਂ। ਭੁੱਖ ਦੇ ਨਾਲ ਪ੍ਰਸ਼ਾਦੀ ਹਾਥੀ ਨੀਲੇ ਘੋੜੇ ਵਰਗੇ ਜਾਨਵਰ ਮਰ ਚੁੱਕੇ ਨੇ, ਕਿਰਪਾ ਕਰੋ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਈਏ। ਇਧਰੋਂ ਦੁਸ਼ਮਣਾਂ ਨੇ ਚਾਲ ਚੱਲੀ, ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਇੱਕ ਕੁਰਾਨ ਦੀ ਕਾਪੀ ਉੱਤੇ ਸਾਈਨ ਕਰਕੇ ਭੇਜੇ। ਪਹਾੜੀ ਰਾਜਿਆਂ ਨੇ ਗਊ ਦੀ ਕਸਮ ਖਾਧੀ। ਸਿੰਘਾਂ ਨੇ ਕਿਹਾ, ਮਹਾਰਾਜ ਹੁਣ ਵੇਖੋ ਦੁਸ਼ਮਣ ਕਸਮਾਂ ਖਾ ਰਿਹਾ, ਆਪਾਂ ਨੂੰ ਕਿਲ੍ਹਾ ਛੱਡ ਦੇਣਾ ਚਾਹੀਦਾ। ਦਸਵੇਂ ਪਾਤਸ਼ਾਹ ਕਹਿਣ ਲੱਗੇ, ਯੋਧਿਓ ਕਿਲ੍ਹਾ ਛੱਡਿਆ ਜੋ ਨੁਕਸਾਨ ਹੋਵੇਗਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਦੁਸ਼ਮਣ ਦੀਆਂ ਕਸਮਾਂ ਦਾ ਇਤਬਾਰ ਨਾ ਕਰੋ, ਦੁਸ਼ਮਣ ਵੀ ਤੰਗ ਆ ਚੁੱਕਾ ਹੈ, ਘੇਰਾ ਲੰਬਾ ਨਹੀਂ ਰਹਿਣਾ, ਆਖਰਕਾਰ ਕੋਈ ਨਾ ਕੋਈ ਫੈਸਲਾ ਹੋ ਜਾਏਗਾ। ਪਰ ਸਿੰਘ ਮਜਬੂਰ ਕਰਨ ਲੱਗ ਪਏ, ਮਹਾਰਾਜ ਭੁੱਖਿਆਂ ਤੋਂ ਨਹੀਂ ਲੜਿਆ ਜਾਂਦਾ। ਹਜ਼ੂਰ ਨੇ ਆਖਿਆ, ਸਿੰਘੋ 8 ਦਿਨ ਠਹਿਰ ਜਾਓ। ਇਹਨਾਂ ਕਿਹਾ, ਜੀ ਨਹੀਂ ਇਹਨਾਂ ਚਿਰ ਰੁਕ ਸਕਦੇ। ਮਹਾਰਾਜ ਨੇ ਕਿਹਾ, 4 ਦਿਨ ਰੁਕ ਜਾਓ। ਕਹਿਣ ਲੱਗੇ, ਨਹੀਂ ਰੁਕ ਸਕਦੇ। ਕਹਿਣ ਲੱਗੇ, ਲੋ ਤੀਸਰਾ ਬਚਨ ਹੈ, 2 ਦਿਨ ਰੁਕ ਜਾਓ, ਕਿਲ੍ਹਾ ਛੱਡਣ ਬਾਰੇ ਵਿਚਾਰ ਕਰ ਲਵਾਂਗੇ। ਉਹਨਾਂ ਕਿਹਾ, ਜੀ 2 ਦਿਨ ਅਸੀਂ ਰੁਕੀਏ, ਫਿਰ ਵਿਚਾਰ ਕਰੋਗੇ, ਰੱਬ ਜਾਣੇ ਵਿਚਾਰ ਬਣੇ ਨਾ ਬਣੇ, ਅਸੀਂ ਤੇ ਨਹੀਂ ਰਹਿ ਸਕਦੇ। ਮਹਾਰਾਜ ਦੇ ਚਿਹਰੇ ਤੇ ਜਲਾਲ ਆਇਆ, ਉਹਨਾਂ ਆਖਿਆ, ਜਿਹੜਾ ਨਹੀਂ ਰਹਿ ਸਕਦਾ ਚਲੇ ਜਾਓ। ਹਜ਼ੂਰ ਨੇ ਤੇ ਸ਼ਿਕਵੇ ਨਾਲ ਕਿਹਾ, ਪਰ ਇਹ ਜੱਠਾ ਸੱਚੀ ਮੁੱਚੀ ਤਿਆਰ ਹੋ ਗਿਆ। ਮਹਾਰਾਜ ਨੇ ਕਿਹਾ, ਬੱਚਿਓ ਜੇ ਜਾਣਾ ਹੈ ਕੋਈ ਨਿਸ਼ਾਨੀ ਦੇ ਜਾਓ। ਮਹਾਰਾਜ, ਕਾਹਦੀ ਨਿਸ਼ਾਨੀ? ਹਜ਼ੂਰ ਨੇ ਇੱਕ ਕਾਗਜ਼ ਪੇਸ਼ ਕੀਤਾ, ਕਹਿਣ ਲੱਗਾ, ਜੇ ਤੇ 2 ਅੱਖਰ ਲਿਖ ਦਓ, ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ। ਇਹ ਗੱਲ ਸੁਣ ਕੇ ਕਈਆਂ ਦੇ ਦਿਲ ਹਿੱਲ ਗਏ, ਉਹਨਾਂ ਕਿਹਾ, ਅਸੀਂ ਨਹੀਂ ਲਿਖਣਾ। ਮਹਾਰਾਜ ਨੇ ਕਿਹਾ, ਭਾਈ ਜਿਹਨੇ ਜਾਣਾ ਹੈ ਲਿਖ ਕੇ ਚਲੇ ਜਾਓ, ਵਰਨਾ ਅੰਦਰ ਵੜ ਕੇ ਬੈਠ ਜਾਓ। ਜਿੱਥੇ ਦੁਨੀਆ ਵਿੱਚ ਬਹਾਦਰੀ ਦਾ ਕੋਈ ਅੰਤ ਨਹੀਂ, ਉੱਥੇ ਬੁਜ਼ਦਿਲੀ ਦੀ ਅਖੀਰ ਵੇਖੀ ਗਈ। ਕੁਦਰਤ ਨੇ ਕੋਈ ਐਸੀ ਮਨਹੂਸ ਕਲਮ ਬਣਾ ਹੀ ਛੱਡੀ ਸੀ ਜਿਹਨੇ ਫੜ ਕੇ ਲਿਖ ਦਿੱਤਾ, ਚੰਗਾ ਜੀ, ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ। ਇਹ ਬੇਦਾਵੇ ਦਾ ਕਾਗਜ਼ ਮਹਾਰਾਜ ਦੇ ਸਾਹਮਣੇ ਲੈ ਜਾ ਕੇ ਐਂ ਰੱਖ ਦਿੱਤਾ।
ਮਹਾ
ਸਮੇਸ਼ ਪਿਤਾ ਨੇ ਬੇਦਾਵੇ ਵਾਲਾ ਕਾਗਜ਼ ਫੜ ਲਿਆ। ਪੁੱਛਣ ਲੱਗੇ, ਬੈ ਸਿੰਘੋ ਤੁਹਾਡਾ ਜਥੇਦਾਰ ਕੌਣ ਹੈ? ਇਹਨਾਂ ਕਿਹਾ, ਜੀ ਸਰਦਾਰ ਮਹਾਂ ਸਿੰਘ ਰਟੌਲ। ਸਰਦਾਰ ਮਹਾਂ ਸਿੰਘ ਦਾ ਪਿੰਡ ਸੁਰ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਸੀ, ਪਰ ਇਹਦੇ ਨਾਨਕੇ ਰਟੌਲ ਪਿੰਡ ਸੀ। ਆਮ ਤੌਰ 'ਤੇ ਨਾਨਕੇ ਰਹਿਣ ਕਰਕੇ ਇਸ ਨੂੰ ਸਰਦਾਰ ਮਹਾਂ ਸਿੰਘ ਰਟੌਲ ਕਰਕੇ ਲੋਕ ਯਾਦ ਕਰਿਆ ਕਰਦੇ ਸਨ। ਮਹਾਰਾਜ ਨੇ ਆਵਾਜ਼ ਮਾਰੀ, ਬੇਟਾ ਮਹਾਂ ਸਿੰਘ, ਬਈ ਇਹ ਕੀ ਲਿਖਿਆ ਜੀ? ਮਹਾਰਾਜ, ਤੁਸੀਂ ਆਪੇ ਪੜ੍ਹ ਲਓ। ਹਜ਼ੂਰ ਮੁਸਕਰਾਏ, ਕਹਿਣ ਲੱਗੇ, ਪੁੱਤਰਾ ਮੈਥੋਂ ਨਹੀਂ ਪੜ੍ਹਿਆ ਜਾਂਦਾ, ਆਪਣੀ ਜ਼ਬਾਨੀ ਪੜ੍ਹ ਕੇ ਸੁਣਾ ਜਾ, ਕਦੇ ਯਾਦ ਕਰ ਛੱਡਿਆ ਕਰਾਂਗਾ। ਜ਼ਬਾਨ ਥਿੜਕ ਗਈ, ਅੱਖਾਂ ਝੁੱਕ ਗਈਆਂ, ਬੇਦਾਵੇ ਵਾਲਾ ਕਾਗਜ਼ ਪੜ੍ਹ ਕੇ ਸੁਣਾ ਦਿੱਤਾ ਗਿਆ। ਮਹਾਰਾਜ ਕਹਿਣ ਲੱਗੇ, ਪੁੱਤਰੋ, ਜਿਹੜੀਆਂ ਗੰਢਾਂ ਅੱਜ ਹੱਥ ਨਾਲ ਦੇ ਕੇ ਚੱਲੇ ਜੇ, ਕਦੇ ਮੂੰਹ ਨਾਲ ਖੋਲਣੀਆਂ ਪੈਣਗੀਆਂ। ਹਜ਼ੂਰ ਜਾਣਦੇ ਸਨ ਇਹ ਭੁੱਲੜ ਬੱਚੇ ਇੱਕ ਦਿਨ ਜ਼ਰੂਰ ਮੁੜ ਕੇ ਆਉਣਗੇ। ਇੱਕ ਸ਼ਾਇਰ ਕਹਿੰਦਾ, ਕਿਸੇ ਨੂੰ ਰੱਜ ਕੇ ਦੀਦਾਰ ਹੁੰਦਾ ਏ, ਪਤਾ ਨਹੀਂ ਕਿਉਂ। ਕਿਸੇ ਨੂੰ ਰੱਜ ਕੇ ਦੀਦਾਰ ਹੁੰਦਾ ਏ, ਪਤਾ ਨਹੀਂ ਕਿਉਂ। ਕਿਸੇ ਨੂੰ ਸੌ ਹੀ ਇਨਕਾਰ ਹੁੰਦਾ ਏ, ਪਤਾ ਨਹੀਂ ਕਿਉਂ। ਕਦੇ ਤਾਂ ਜ਼ੋਰ ਲਾ ਲਾ ਕੇ ਮੁਹਾਣੇ ਹਾਰ ਜਾਂਦੇ ਨੇ, ਪਰ ਕਦੇ ਪਲਕਾਂ 'ਚ ਬੇੜਾ ਪਾਰ ਹੁੰਦਾ ਏ, ਪਤਾ ਨਹੀਂ ਕਿਉਂ। ਭਈ ਔਖੀ ਵੇਲੇ ਮੁਸੀਬਤ ਵਿੱਚ ਛੱਡ ਕੇ ਤੁਰ ਚੱਲੇ ਨੇ, ਪਰ ਮਹਾਰਾਜ ਜਾਣਦੇ ਨੇ ਇਹ ਬੱਚੇ ਜ਼ਰੂਰ ਮੁੜ ਕੇ ਭੁੱਲੜ ਆਉਣਗੇ। ਤੁਰਨ ਲੱਗੇ, ਮਾਂ ਸਿੰਘ ਨੂੰ ਆਵਾਜ਼ ਮਾਰੀ, ਮੇਰੇ ਕਲਗੀ ਵਾਲੇ ਨੇ ਦੋ ਗੱਲਾਂ ਇਉਂ ਕਹੀਆਂ। ਸਕਦੀ ਮੌਤ ਨਾਲ ਤਾਂ ਮਨੁੱਖ ਖਤਮ ਹੋ ਜਾਂਦਾ। ਫਿਰ ਮਨ ਵਿੱਚ ਵਿਚਾਰ ਆਏ ਕਿ ਜਿੰਨਾ ਚਿਰ ਅਸੀਂ ਸਾਵਧਾਨ ਹਾਂ, ਸਾਨੂੰ ਮੌਤ ਦਾ ਡਰ ਕੋਈ ਨਹੀਂ। ਜਦੋਂ ਮੌਤ ਆ ਗਈ ਅਸਾਂ ਰਹਿਣਾ ਕੋਈ ਨਹੀਂ, ਤਾਂ ਮੌਤ ਨਾਲ ਤੇ ਮਨੁੱਖ ਦਾ ਕਰਾਸ ਹੁੰਦਾ ਹੀ ਨਹੀਂ। ਲੇਕਿਨ ਭੁੱਖ ਐਸੀ ਪਾਪਣ ਹੈ, ਰਾਤ ਨੂੰ 3-4 ਫੁਲਕੇ ਖਾ ਕੇ ਲੇੜ ਕੇ ਸੌਂ ਜਾਓ, ਦਿਨ ਚੜ੍ਹਦਿਆਂ ਨੂੰ ਫੇਰ ਆਣ ਫਤਿਹ ਬੁਲਾਉਂਦੀ ਹੈ। ਇਹ ਭੁੱਖ ਦੇ ਦੁੱਖੋਂ ਤੰਗ ਆ ਕੇ ਬੇਦਾਵਾ ਦੇ ਕੇ ਮਹਾਂ ਸਿੰਘ ਔਰ ਉਹਦੇ ਸਾਥੀ ਘਰਾਂ ਨੂੰ ਤੁਰ ਗਏ। ਇਹਨਾਂ ਦਾ ਖਿਆਲ ਸੀ ਜਦ ਅਸੀਂ ਘਰ ਜਾਵਾਂਗੇ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਪਤਨੀਆਂ ਪਰੌਂਠੇ ਪਕਾ ਪਕਾ ਖੋਣਗੀਆਂ, ਦੁੱਧਾਂ ਦੇ ਛੰਨੇ ਮਿਲਣਗੇ, ਸਾਡਾ ਬੜਾ ਸਤਿਕਾਰ ਹੋਵੇਗਾ। ਪਰ ਜਦੋਂ ਘਰਾਂ ਵਿੱਚ ਆਏ, ਪਤਨੀਆਂ ਨੇ ਸਭ ਤੋਂ ਪਹਿਲਾਂ ਸਵਾਲ ਕੀਤਾ, ਸਰਦਾਰ ਜੀ ਆਨੰਦਪੁਰ ਸਾਹਿਬ ਦਾ ਕੀ ਹਾਲ ਹੈ? ਆਨੰਦਪੁਰ ਸਾਹਿਬ ਦਾ ਨਾਂ ਸੁਣ ਕੇ ਇਹਨਾਂ ਦੇ ਮੂੰਹ ਬਣ ਗਿਆ ਜਿਵੇਂ ਕੁਨੈਨ ਪੀਤੀ ਹੁੰਦੀ ਹੈ। ਕਹਿੰਦੇ ਵਾਹਵਾ ਜੀ। ਉਹਨਾਂ ਆਖਿਆ ਵਾਹਵਾ ਦਾ ਕੀ ਮਤਲਬ, ਜੰਗ ਫਤਿਹ ਹੋਇਆ ਕਿ ਨਹੀਂ? ਕਹਿਣ ਲੱਗੇ ਨਹੀਂ, ਜੰਗ ਤਾਂ ਉਸੇ ਤਰ੍ਹਾਂ ਹੀ ਹੋ ਰਿਹਾ। ਉਹਨਾਂ ਆਖਿਆ ਤੁਸੀਂ ਕਿਵੇਂ ਆ ਗਏ? ਜੇ ਉੱਥੇ ਜੰਗ ਹੋ ਰਿਹਾ, ਤੁਸੀਂ ਇੱਥੇ ਤਾਰਾ ਵਟਾਉਣ ਆਏ ਜੇ? ਕਹਿਣ ਲੱਗੇ ਅਸੀਂ ਤੇ ਭੁੱਖ ਦੇ ਦੁੱਖੋਂ ਗੁਰੂ ਸਾਹਿਬ ਨੂੰ ਛੱਡ ਕੇ ਹੀ ਆ ਗਏ ਹਾਂ। ਜਦ ਇਹ ਗੱਲ ਸੁਣੀ, ਸਿੰਘਾਂ ਦੇ ਸਿੰਘਣੀਆਂ ਦੇ ਮੱਥੇ ਉੱਤੇ ਤਿਉੜੀਆਂ ਪੈ ਗਈਆਂ, ਅੱਖਾਂ ਲਾਲ ਗੁੱਸੇ ਤੇ ਕ੍ਰੋਧ ਵਿੱਚ। ਉਹਨਾਂ ਨੇ ਜੋ ਕੁਝ ਫਿਰ ਹਾਲਤ ਕੀਤੀ ਉਹਨਾਂ ਸਿੰਘਾਂ ਦੀ, ਉਸ ਵੇਲੇ ਦੇ ਹਾਲਾਤ ਗਿਆਨੀ ਦਇਆ ਸਿੰਘ ਦਿਲਬਰ ਦਾ ਢਾਡੀ ਦਥਾ ਐਂ ਬਿਆਨ ਕਰ ਰਿਹਾ ਬਾਈ। ਕਥਨ ਹੈ ਕਿ ਭਗਤੀ ਸਿਦਕ ਪ੍ਰੇਮ ਬਿਨ ਨਹੀਂ ਹੁੰਦੀ, ਗੁਰਾਂ ਬਾਅਦ ਮਿਟਦੇ ਭਰਮ ਦਿਲ ਦੇ ਨਹੀਂ, ਦਿਲ ਦਿੱਤਿਆਂ ਬਾਅਦ ਨਾ ਮਿਲਣ ਪਿਆਰੇ, ਵੇੜੇ ਬਾਅਦ ਮਲਾਵਾਂ ਦੇ ਠਿੱਲਦੇ ਨਹੀਂ, ਫੁੱਲ ਖਿੜੇ ਬਿਨ ਵਾਸ਼ਨਾ ਨਹੀਂ ਆਉਂਦੀ, ਹਵਾ ਬਾਜ ਗੁੰਚੇ ਕਦੇ ਖਿਲਦੇ ਨਹੀਂ, ਕੋਈ ਫੱਟ ਤੀਰ ਤਲਵਾਰ ਦੇ ਮਿਲ ਜਾਂਦੇ, ਕਦੇ ਬੋਲੀਆਂ ਦੇ ਘਾਹ ਮਿਲਦੇ ਨਹੀਂ। ਇਹ ਸਿੰਘ ਜਦੋਂ ਘਰਾਂ ਵਿੱਚ ਆਏ, ਘਰ ਵਾਲੀਆਂ ਨੂੰ ਪਤਨੀਆਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਨੇ, ਉਹਨਾਂ ਕਿਹਾ ਲੱਖ ਲਾਣਤ ਤੁਹਾਡੇ ਜਿਉਣ ਨੂੰ, ਤ੍ਰਿਗ ਤੁਹਾਡੇ ਜਿਉਣ ਨੂੰ, ਲਾਣਤਾਂ ਪਈਆਂ, ਲਾਣਤਾਂ ਦੇ ਨਾਲ ਇਹ ਬੇਹਾਲ ਹੋ ਗਏ। ਸਾਧ ਸੰਗਤ ਜੀ, ਫੁੱਲ ਦੀ ਕਦਰ ਉਹਨਾਂ ਚਿਰ ਹੁੰਦੀ ਹੈ ਜਿੰਨਾ ਚਿਰ ਡਾਲੀ ਨਾਲ ਜੁੜਿਆ ਰਹੇ। ਜਦੋਂ ਡਾਲੀ ਨਾਲ ਟੁੱਟ ਜਾਏ, ਲੋਕ ਪੈਰਾਂ ਥੱਲੇ ਮਸਲ ਕੇ ਅੱਗੇ ਲੰਘ ਜਾਇਆ ਕਰਦੇ ਨੇ। ਸੂਰਮੇ ਦੀ ਕਦਰ ਉਹਨਾਂ ਚਿਰ ਹੁੰਦੀ ਹੈ ਜਿੰਨਾ ਚਿਰ ਛਾਤੀ ਡਾਹ ਕੇ ਰਣ 'ਚ ਲੜੇ। ਜਦੋਂ ਰਣ ਨੂੰ ਪਿੱਠ ਦੇ ਕੇ ਸੂਰਮਾ ਮੁੜ ਆਵੇ, ਉਹਦਾ ਮੁੱਲ ਇੱਕ ਪੈਸਾ ਨਹੀਂ ਰਹਿੰਦਾ। ਅਤੇ ਸਿੱਖ ਦੀ ਕਦਰ ਉਹਨਾਂ ਚਿਰ ਜਿੰਨਾ ਚਿਰ ਗੁਰੂ ਨਾਲ ਜੁੜਿਆ ਰਹੇ। ਜਦੋਂ ਸਿੱਖ ਗੁਰੂ ਨਾਲ ਟੁੱਟ ਜਾਏ ਤਾਂ ਸਾਧ ਸੰਗਤ ਜੀ ਇਹਦਾ ਵੀ ਮੁੱਲ ਇੱਕ ਕੌਡੀ ਨਹੀਂ ਜੇ ਰਹਿੰਦਾ। ਇੱਕ ਰਾਜਨੀਤੀ ਵਾਲੇ ਨੇ, ਸ਼ਾਇਰ ਨੇ ਕੁਝ ਸ਼ੇਰ ਬੜੇ ਕਮਾਲ ਦੇ ਕਹੇ ਨੇ। ਉਹ ਕਹਿੰਦਾ ਦਰਬ ਤੇ ਕੁਲੱਛ ਜਾਏ। ਦਰਬ ਕਹਿੰਦੇ ਨੇ ਮਾਇਆ ਨੂੰ, ਜਿਹਦੇ ਕੋਲ ਚੋਖੀ ਸਾਰੀ ਮਾਇਆ ਆ ਜਾਏ ਉਹਦਾ ਕੁਲੱਛ ਪੁਣਾ ਵੀ ਢੱਕਿਆ ਜਾਂਦਾ। ਲੋਕ ਕਹਿੰਦੇ ਜੀ ਸਰਦਾਰ ਬੜਾ ਪੁੰਨੀ ਦਾਨੀ, ਅਮੀਰਾਂ ਦੇ ਕਰਮਾਂ ਨੂੰ ਪੈਸੇ ਦਾ ਪਰਦਾ, ਅਮੀਰਾਂ ਦੇ ਧਰਮਾਂ ਨੂੰ ਪੈਸੇ ਦਾ ਪਰਦਾ, ਅਮੀਰਾਂ ਦੇ ਜ਼ਿੰਦਗੀ ਨੂੰ ਪੈਸੇ ਦਾ ਪਰਦਾ ਅਤੇ ਸ਼ਰਮਿੰਦਗੀ ਨੂੰ ਪੈਸੇ ਦਾ ਪਰਦਾ। ਦਰਬ ਤੇ ਕੁਲੱਛ ਜਾਏ। ਸ਼ਾਇਰ ਕਹਿੰਦਾ ਸ਼ੂਮ ਤਾਂ ਤੇ ਜਸ ਜਾਏ। ਜਿਹੜਾ ਮਨੁੱਖ ਸ਼ੂਮ ਹੋਵੇ, ਕੰਜੂਸ ਹੋਵੇ, ਉਹਦਾ ਕਦੇ ਸਭਾ ਵਿੱਚ ਜਸ ਨਹੀਂ ਹੋ ਸਕਦਾ। ਉਹਨੇ ਆਏ ਗਏ ਨੂੰ ਚਾਹ ਪਾਣੀ ਨਹੀਂ ਪੁੱਛਣਾ ਤੇ ਫਿਰ ਉਹਦੀ ਸ਼ੋਭਾ ਕਿਵੇਂ ਹੋ ਜਾਏ। ਇੱਕ ਸ਼ਾਇਰ ਕਿਸੇ ਮਿੱਤਰ ਦੇ ਘਰ ਗਿਆ। ਅੱਗੋਂ ਮਿੱਤਰ ਨੇ ਜਾਂਦਿਆਂ ਕੋਈ ਚਾਹ ਪਾਣੀ ਵੀ ਨਾ ਪੁੱਛੀ। ਜਦੋਂ ਮੁੜ ਕੇ ਆਇਆ ਤਾਂ ਪਤਨੀ ਪੁੱਛਣ ਲੱਗੀ, ਸੁਣਾਓ ਖਬਰਾਂ ਸਰਦਾਰ ਜੀ, ਸੇਵਾ ਕੈਸੀ ਹੋਈ? ਮਿੱਤਰ ਦੇ ਘਰ ਗਏ ਸੀ, ਉਹ ਕਵੀ ਸੀ, ਉਹਨੇ ਸਵਈਆ ਲਿਖ ਮਾਰਿਆ। ਕਹਿੰਦਾ ਕਾਢ ਕੇ ਦਾਂਤ ਕੰਜੂਸ ਮਿਲਿਓ, ਕੁਝ ਭੂਤ ਪ੍ਰੇਤ ਕਾ ਰੂਪ ਬਣਾ ਜੀ, ਐਵੇਂ ਸੱਖਣੀ ਆਓ ਜੀ ਆਓ ਕਰੇ, ਕੁਝ ਟਹਿਲ ਟਕੋਰ ਨਾ ਪੂਛ ਤਾਂ ਪਾ ਜੀ, ਪਰ ਨਿਮਣੀ ਚਿਮਣੀ ਬਹੁਤ ਕਰੇ, ਜਿਵੇਂ ਵਿੱਚ ਮਸੀਤ ਦੇ ਨਿਵੇਂ ਨਿਮਾਜ਼ੀ। ਆਓ ਜੀ ਬੈਠੋ ਜੀ, ਭਾਈ ਜੀ ਲਾਲਾ ਜੀ ਜੀ ਰਾਜੀ ਜੀ ਬਾਜੀ। ਉਹਨੇ ਗੱਲਾਂ ਵਿੱਚ ਡੇਢ ਘੰਟਾ ਲੰਘਾ ਦੇਣਾ, ਚਾਹ ਦਾ ਕੱਪ ਨਹੀਂ ਪੁੱਛਣਾ, ਤੇ ਫਿਰ ਉਹਦੀ ਸ਼ੋਭਾ ਕਿਵੇਂ ਹੋ ਜਾਏ, ਉਹਦਾ ਜਸ ਕਿਵੇਂ ਹੋ ਜਾਏ। ਸ਼ਾਇਰ ਕਹਿੰਦਾ ਦਰਬ ਤੇ ਕੁਲੱਛ ਜਾਏ, ਸ਼ੂਮਤਾ ਤੇ ਜਸ ਜਾਏ, ਕੁਨਾਰੀ ਤੇ ਕੁੱਲ ਜਾਏ। ਜਿਹੜੇ ਖਾਨਦਾਨ ਵਿੱਚ ਇੱਕ ਕੁਨਾਰੀ ਹੋਵੇ, ਕੁੱਲ ਦਾ ਨਾਸ਼। ਯੋਗ ਜਾਏ ਕੁਸੰਗ ਤੇ, ਔਰ ਲਾਡ ਕੀਏ ਪੁੱਤ ਜਾਏ। ਮੁੰਡੇ ਨਾਲ ਬਹੁਤਾ ਲਾਡ ਕਰੋ, ਮੁੰਡਾ ਵਿਗੜ ਜਾਏਗਾ। ਮੁੰਡਾ ਸਕੂਲੇ ਜਾਂਦਾ, ਕਿਸੇ ਦੀ ਕਿਤਾਬ ਚੋਰੀ ਕਰ ਲਿਆਉਂਦਾ, ਸਿਆਣੀ ਮਾਂ ਉਹਦੇ ਮੂੰਹ ਤੇ ਦੋ ਲੱਫੜ ਮਾਰੇਗੀ, ਮੁੜ ਕੇ ਮੁੰਡਾ ਚੋਰੀ ਨਹੀਂ ਕਰੇਗਾ। ਤੇ ਜੇ ਮੁੰਡਾ ਕਿਸੇ ਦੀ ਕਾਪੀ ਚੋਰੀ ਕਰ ਲਿਆਵੇ, ਮਾਂ ਆਖਿਆ ਮੇਰਾ ਚੰਨ ਵਰਗਾ ਲਾਲ ਮੁੰਡਾ ਬੜਾ ਹੁਸ਼ਿਆਰ ਏ। ਹੁਣ ਮੁੰਡੇ ਦੀ ਭਾਵੇਂ ਨਲੀ ਵਗਦੀ ਫਿਰੇ, ਮਾਂ ਦੇ ਪਾਣੀ ਦੇ ਰਾਮ ਚੰਦਰ ਹੀ ਹੁੰਦਾ, ਪਰ ਉਹ ਬਣਦਾ ਬਣਦਾ ਪੱਕਾ ਚੋਰ ਬਣੇਗਾ, ਤੇ ਵੱਡਾ ਹੋ ਕੇ ਫਿਰ ਬਾਪੂ ਦੀਆਂ ਬੈਠਕਾਂ ਕਢਾਵੇਗਾ। ਲਾਡ ਕੀਏ ਪੁੱਤ ਜਾਏ, ਭੁੱਖ ਤੇ ਮਰਯਾਦਾ ਜਾਏ, ਸੋਚ ਤੇ ਸਰੀਰ ਜਾਏ, ਬੁੱਧ ਜਾਏ ਭੰਗ ਤੇ, ਕੱਟ ਕੀਏ ਮਿੱਤਰ ਜਾਏ, ਮਾਂਗ ਹੂੰ ਤੇ ਮਾਨ ਜਾਏ, ਬੋਲ ਤੇ ਵਡਿਆਈ ਜਾਏ, ਪਾਪ ਜਾਏ ਗੰਗ ਤੇ, ਅਨੀਤੀ ਕੀਏ ਰਾਜ ਜਾਏ। ਜਿਹੜੀ ਸਰਕਾਰ ਲੋਕਾਂ ਉੱਤੇ ਜ਼ੁਲਮ ਕਰੇ, ਸਮਝ ਲਓ ਅੱਜ ਵੀ ਗਈ ਤੇ ਕੱਲ ਵੀ ਗਈ, ਅਨੀਤੀ ਕੀਏ ਰਾਜ ਜਾਏ, ਕ੍ਰੋਧ ਤੇ ਤਪੱਸਿਆ ਜਾਏ, ਔਰ ਤਦੋਂ ਵੀਰ ਤਾਈ ਜਾਏ ਮੁੜੇ ਜਦੋਂ ਜੰਗ ਤੇ। ਸੂਰਮੇ ਦੇ ਪੱਲੇ ਕੱਖ ਨਹੀਂ ਰਹਿੰਦਾ ਜਦੋਂ ਰਣ ਵਿੱਚੋਂ ਪਿੱਠ ਦੇ ਕੇ ਆ ਜਾਏ। ਇਹ ਸਿੰਘ ਬੇਦਾਵੀਏ ਜਦ ਘਰਾਂ ਵਿੱਚ ਆਏ, ਘਰ ਵਾਲੀਆਂ ਨੇ ਤਾਨੇ ਦਿੱਤੇ, ਬੋਲੀਆਂ ਮਾਰੀਆਂ। ਮਹਾਂ ਸਿੰਘ ਨੇ ਸਾਰੇ ਸਾਥੀ ਇਕੱਠੇ ਕਰ ਲਏ, ਕਹਿਣ ਲੱਗਾ ਖਾਲਸਾ ਜੀ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚੰਗਾ ਹੈ, ਲੋਕ ਲਾਹਨਤਾਂ ਪਾਉਂਦੇ ਨੇ, ਚਲੋ ਸਤਿਗੁਰਾਂ ਕੋਲ ਮੁੜ ਕੇ ਚੱਲੀਏ, ਮਾਫ਼ੀ ਮੰਗ ਲਈਏ। ਉਹ ਬੜੇ ਦਿਆਲੂ ਨੇ, ਬਖਸ਼ ਦੇਣਗੇ। ਜ਼ਿੰਦਗੀ ਕਲਗੀ ਧਰ ਦੇ ਚਰਨਾਂ ਵਿੱਚ ਨਜ਼ਰ ਆਈ। ਸਰਦਾਰ ਮਾਨ ਸਿੰਘ ਨੇ ਸਾਰੇ ਸਾਥੀ ਇਕੱਠੇ ਕਰ ਲਏ। ਬੀਬੀ ਭਾਗੋ ਝੁਬਾਲ ਦੇ ਰਹਿਣ ਵਾਲਾ ਚੌਧਰੀ ਲੰਗਾਹਾ, ਗੁਰੂ ਸਾਹਿਬ ਦਾ ਬੜਾ ਪਰਮ ਪਿਆਰਾ ਸਿੱਖ ਹੋਇਆ, ਇਹਦੇ ਭਰਾ ਪੇਰੇ ਸ਼ਾਹ ਦੀ ਲੜਕੀ ਬੀਬੀ ਭਾਗੋ, ਜਿਹਨੂੰ 6ਵੇਂ 7ਵੇਂ 8ਵੇਂ ਪਾਤਸ਼ਾਹ ਦੇ ਅਸ਼ੀਰਵਾਦ ਹਾਸਲ ਸੀ, ਜਿਹਨੇ ਖੰਡੇ ਦਾ ਅੰਮ੍ਰਿਤ ਛਕਿਆ ਕਲਗੀਧਰ ਪਾਤਸ਼ਾਹ ਤੋਂ, ਮਹਾਰਾਜ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਜਾਇਆ ਕਰਦੀ ਸੀ। ਸਰਦਾਰ ਮਹਾਂ ਸਿੰਘ ਨੇ ਕਿਹਾ ਮਾਤਾ ਜੀ ਤੁਸੀਂ ਸਾਡੇ ਨਾਲ ਚੱਲੋ, ਤੁਹਾਡੀ ਕਿਰਪਾ ਨਾਲ ਸਾਡੀਆਂ ਭੁੱਲਾਂ ਮਹਾਰਾਜ ਬਖਸ਼ ਦੇਣਗੇ। ਭਈ ਮਾਤਾ ਭਾਗੋ ਨੇ ਉਸ ਵੇਲੇ ਸਿੰਘਾਂ ਨੂੰ ਲਲਕਾਰਿਆ, ਸਰਦਾਰ ਮਾਨ ਸਿੰਘ ਤੇ ਬੀਬੀ ਭਾਗੋ ਲੈ ਕੇ ਸਿੰਘਾਂ ਦਾ ਜਥਾ ਇੱਕ ਕਲਗੀਧਰ ਨੂੰ ਮਿਲਣ ਵਾਸਤੇ ਇਉਂ ਜਾ ਰਹੇ ਨੇ।